ਕਰਤਾ
ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੇ ਸਹਿਭੰ ਗੁਰਪ੍ਰਸਾਦ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੂਕੇ ਸਭ ਸੋਖ ਸੰਤਪੇ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿਤ ਮਿਲੈ ਚੂਕੇ ਸਭ ਸੋਗ ਸੰਤਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਉ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਉ ਜੈਸੇ ਰਹਿਣ ਪਰਉ ਹੁਣੇ ਉਠ ਚੱਲ ਸੈਂ ਪ੍ਰਭਾਤ ਕਿਆ ਤੂੰ ਰਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭ੍ਰਮਤਿਆਂ ਦੁਲਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਲੱਖ ਚੁਰਾਸੀ ਭ੍ਰਮਤਿਆਂ ਦੁਲਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਗੁਰ ਸ਼ਬਦ ਦੇ ਵਿਚਾਰ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਆਪੋ ਆਪਣਾ ਹਿਰਦਾ ਕਰੀਏ ਇਕਾਗਰ, ਤਾਂ ਜੋ ਇਸ ਸਮੇਂ ਦੀਆਂ ਹਾਜ਼ਰੀਆਂ ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋਣ। ਕੋਈ ਰਸਨਾ ਬਿਰਥੀ ਨਾ ਰਹੇ। ਸਾਰੀਆਂ ਸਿੱਖ ਸੰਗਤਾਂ ਲਵਾਓ ਹਾਜ਼ਰੀ, ਮਨ ਬਿਰਤੀ ਨੂੰ ਟਿਕਾਓ, ਇਕਾਗਰ ਚੇ ਧੋਵੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਸਤਿਗੁਰ ਸ਼ਹਿਨਸ਼ਾਹ ਦੀਆਂ ਖੁਸ਼ੀਆਂ ਨਾਲ ਇੱਕ ਵਾਰੀ ਫਿਰ ਆਪਣੇ ਮਨ ਹਿਰਦਿਆਂ ਦੀਆਂ ਝੋਲੀਆਂ ਭਰੋ, ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਪਾਵਨ ਸ਼ਬਦ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ, ਜੋ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਨਾ 50 ਉੱਪਰ ਸੁਭਾਇਮਾਨ ਹੈ। ਰਾਗ ਸ੍ਰੀ ਰਾਗ ਵਿੱਚ ਉਚਾਰਿਆ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ 22ਵਾਂ ਸ਼ਬਦ ਹੈ। ਹਰ ਗੁਣ ਗਾਉ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਹੇ ਮਨਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰ, ਤੇ ਪਿਆਰ ਵਿੱਚ ਭਿੱਜ ਕੇ ਪ੍ਰੀਤ ਵਿੱਚ ਭਿੱਜ ਕੇ ਸਤਿਗੁਰ ਦੀ ਸੇਵਾ ਭਗਤੀ ਕਰਿਆ ਕਰ। ਹਰ ਗੁਣ ਗਾਓ ਮਨਾ, ਹੇ ਮਨਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ, ਤੇ ਨਾਲ ਹੋਰ ਕੀ ਕਰ, ਸਤਿਗੁਰ ਸੇਵ, ਸਤਿਗੁਰ ਦੀ ਸੇਵਾ ਭਗਤੀ ਕਰ। ਪਰ ਪਤਾ ਕਿਵੇਂ ਕਰ? ਕਹਿੰਦੇ ਸਤਿਗੁਰ ਸੇਵ ਪਿਆਰ, ਪਿਆਰ ਦੇ ਨਾਲ, ਪ੍ਰੀਤ ਦੇ ਨਾਲ। ਕਿਆ ਥੋੜੀ ਬਾਤ ਗੁਮਾਨ, ਕਿਉਂ ਥੋੜੀ ਜਿੰਨੀ ਗੱਲ ਦੇ ਉੱਤੇ ਹੰਕਾਰੀ ਹੋ ਜਾਂਦਾ। ਥੋੜੀ ਬਾਤ, ਨਿੱਕੀ ਜਿੰਨੀ ਗੱਲ, ਥੋੜੀ ਬਾਤ ਗੁਮਾਨ। ਕਿੰਨੇ ਕੁ ਦਿਨਾਂ ਦੀ ਜ਼ਿੰਦਗੀ ਹੈ ਤੇ ਹੰਕਾਰ ਕਿੱਡਾ ਵੱਡਾ। ਧੰਨ ਮਾਇਆ ਦੌਲਤ ਕਿੰਨੀ ਕੁ ਤੇਰੇ ਕੋਲ ਹੈ ਤੇ ਕਿੰਨਾ ਕੁ ਸਮਾਂ ਤੇਰਾ ਸਾਥ ਦੇਗੀ ਤੇ ਹੰਕਾਰ ਕਿੰਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਆਖ ਦਿੱਤਾ, ਕਹਿੰਦੇ ਇੰਨਾ ਗੁਮਾਨ ਮਨੁੱਖ ਦੇ ਅੰਦਰ ਭਰਿਆ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਝੱਲਾ ਹੋ ਗਿਆ, ਦੀਵਾਨਾ ਬਣ ਗਿਆ, ਝੱਲਾ ਬਣ ਗਿਆ ਹਉਮੈ ਚ। ਜੋਬਨ ਧਨ ਪ੍ਰਭ ਤਾਕ ਮਾਦਮੈ ਇਹ ਨਿਸ ਰਹੇ ਦੀਵਾਨਾ। ਇੱਥੇ ਦੀਵਾਨਾ ਦਾ ਅਰਥ ਹੈ ਝੱਲਾ ਹੋ ਜਾਣਾ, ਕਮਲਾ ਹੋ ਜਾਣਾ। ਅੰਦਰ ਹੰਕਾਰ ਹੋਵੇ, ਅੰਦਰ ਹਉਮੈ ਹੋਵੇ, ਖਿਮਾ ਕਰਿਓ, ਪਰਮੇਸ਼ਰ ਦਾ ਨਾਮ ਹਿਰਦੇ ਚ ਨਹੀਂ ਹੁੰਦਾ। ਤੇ ਜਿਸ ਮਨੁੱਖ ਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਨਹੀਂ, ਗੁਰੂ ਅਮਰਦਾਸ ਕਹਿੰਦੇ ਉਹ ਕਮਲਾ ਹੈ। ਬਿਨ ਨਾਮ ਹੈ ਜਗ ਕਮਲਾ ਫਿਰੇ। ਜੋਬਨ ਧਨ ਪ੍ਰਭ ਤਕ ਮਦ ਮੈਂ ਇਹ ਨਿਸ ਰਹੇ ਦੀਵਾਨਾ। ਜੇ ਮਦ ਅੰਦਰ ਹੈ, ਮੰਮਾ ਦਾਦਾ ਮਦ ਹੰਕਾਰ ਹਉਮੈ, ਜੇ ਅੰਦਰ ਹਉਮੈ ਆ, ਅੰਦਰ ਹੰਕਾਰ ਆ, ਹਉਮੈ ਦੇ ਨਸ਼ੇ ਚ ਤੁਰਿਆ ਫਿਰਦਾ, ਤੇ ਜਿੱਥੇ ਹਉਮੈ ਹੈ ਉੱਥੇ ਪਰਮੇਸ਼ਰ ਦਾ ਨਾਮ ਨਹੀਂ। ਬਾਣੀ ਦਾ ਫੈਸਲਾ ਹੈ, ਹਉਮੈ ਨਾਮੇ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਥਾਂ। ਪਰਮੇਸ਼ਰ ਦਾ ਨਾਮ ਤੇ ਹਉਮੈ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਤੇ ਜਿੱਥੇ ਨਾਮ ਨਹੀਂ ਉੱਥੇ ਹਉਮੈ ਆ, ਤੇ ਗੁਰੂ ਅਮਰਦਾਸ ਕਹਿੰਦੇ ਜਿੱਥੇ ਨਾਮ ਨਹੀਂ ਉਹ ਜਗਤ ਦੇ ਲੋਕ ਕਮਲੇ ਚੱਲੇ। ਬਿਨ ਨਾਮ ਹੈ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਪਾਤਸ਼ਾਹ ਨੇ ਬਾਣੀ ਚ ਆਖਿਆ, ਪਰਮਾਤਮਾ ਦਾ ਜੇ ਦਰ ਪ੍ਰਾਪਤ ਕਰਨਾ ਤੇ ਇਹਦੀ ਇੱਕੋ ਜੁਗਤ ਆ ਕਿ ਹਉਮੈ ਬੁੱਝੈ ਤਾਂ ਦਰ ਸੁੱਝੈ। ਪਰਮੇਸ਼ਰ ਦੇ ਦਰ ਦੀ ਓਨੀ ਦੇਰ ਤੈਨੂੰ ਸੋਝੀ ਨਹੀਂ ਹੋ ਸਕਦੀ ਜਿੰਨੀ ਦੇਰ ਤੇਰੇ ਅੰਦਰ ਹਉਮੈ। ਆ ਤੇ ਹੁਣ ਬਾਣੀ ਦਾ ਪੱਕਾ ਫੈਸਲਾ ਨਾ, ਹਉਮੈ ਬੁੱਝੈ, ਇੱਥੇ ਬੁੱਝੇ ਦਰ ਗਿਆ, ਬੁੱਝ ਜਾਣਾ, ਖਤਮ ਹੋ ਜਾਣਾ, ਨਾਸ਼ ਹੋ ਜਾਣਾ।
ਇਹ ਹੋਮੇ ਕੱਢਦੇ ਅੰਦਰੋਂ ਤਾਂ ਪਰਮਾਤਮਾ ਦੇ ਦਰ ਦੀ ਤੈਨੂੰ ਸੋਝੀ ਹੋ ਸਕਦੀ ਹੈ। ਜਿੰਨੀ ਦੇਰ ਤੇਰੇ ਅੰਦਰ ਹੰਕਾਰ ਆ, ਹੋਮੇ ਆ, ਭਾਵੇਂ ਉਹ ਜੋਬਨ ਜਵਾਨੀ ਦਾ ਹੰਕਾਰ ਆ, ਭਾਵੇਂ ਉਹ ਧਨ ਦਾ ਹੰਕਾਰ ਆ, ਭਾਵੇਂ ਉਹ ਪ੍ਰਭਤਾ ਦਾ ਹੰਕਾਰ ਆ, ਭਾਵੇਂ ਉਹ ਜ਼ਮੀਨ ਜਾਇਦਾਦ ਦਾ ਹੰਕਾਰ ਆ, ਤੇ ਭਾਵੇਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਤੈਨੂੰ ਆਪਣੇ ਤਨ ਦਾ ਸਰੀਰ ਦਾ ਹੰਕਾਰ ਆ, ਹੋਮੇ ਕਿਸੇ ਵੀ ਚੀਜ਼ ਦੀ ਹੋਵੇ ਆਤਮਿਕ ਜੀਵਨ ਨਾਸ਼ ਕਰ ਦਿੰਦੀ ਹੈ। ਪ੍ਰਭੂ ਹਿਰਦੇ ਚ ਵੱਸਦਾ ਨਹੀਂ, ਨਾਮ ਹਿਰਦੇ ਚ ਟਿਕਦਾ ਨਹੀਂ ਜਿਨ੍ਹਾਂ ਦੇ ਅੰਦਰ ਹੋਮੇ ਹੈ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਭਗਤ ਰਵਿਦਾਸ ਜੀ, ਅਨਲ ਅਗਮ ਜੈਸੇ ਲਹਿਰ ਮਯੋਦਦ, ਜਲ ਕੇਵਲ ਜਲ ਮਹੀ। ਹਰ ਗੁਣ ਗਾਓ ਮਨ, ਸਤਗੁਰ ਸੇਵ ਪਿਆਰ, ਕਿਆ ਥੋੜੀ ਬਾਤ ਗੁਮਾਨ। ਗਰਬ ਬਡੋ ਮੂਲ ਇਤਨੋ, ਰਹਿਣ ਨਹੀਂ ਗਹੋ ਕਿਤਨੋ। ਆ ਧਿਆਨ ਨਾਲ ਸੁਣਨਾ, ਕਿਆ ਥੋੜੀ ਬਾਤ ਗੁਮਾਨ, ਇਹਦੇ ਅਰਥ ਵਾਸਤੇ। ਇਹਦਾ ਅਰਥ ਕੀ ਹੈ? ਥੋੜੀ ਬਾਤ ਗੁਮਾਨ, ਕਿਉਂ ਥੋੜੀ ਜੀ ਗੱਲ ਦੇ ਉੱਤੇ ਹੰਕਾਰ ਕਰਦਾ? ਗੁਰੂ ਸਾਹਿਬ ਇਹਦੀ ਪ੍ਰੋੜਤਾ ਕਰਦੇ ਬਾਣੀ, ਗਰਬ ਵੱਡੋ, ਹੰਕਾਰ ਤੇਰੇ ਅੰਦਰ ਬਹੁਤ ਵੱਡਾ ਆ। ਮੂਲ ਇਤਨੋ, ਇਤਨੋ ਦਾ ਅਰਥ ਹੈ ਇਤਨਾ ਕ, ਥੋੜਾ ਜਿਹਾ। ਜਿਵੇਂ ਭਗਤ ਇਤਨਾ ਲਫ਼ਜ਼ ਗੁਰੂ ਗ੍ਰੰਥ ਸਾਹਿਬ ਚ ਕਿਤੇ ਵੀ ਆਵੇ ਨਾ, ਤੇ ਇਹਦਾ ਅਰਥ ਹੈ ਬੜਾ ਥੋੜਾ ਜਿਹਾ। ਆਖਿਆ ਨਾ ਭਗਤ ਕਬੀਰ ਸਾਹਿਬ ਨੇ, ਕਹਿਣ ਲੱਗੇ ਸਰੀਰ ਦਾ ਕਿੰਨਾ ਕੁ ਭਰੋਸਾ ਆ। ਕਹਿੰਦੇ ਇਹ ਘੜਾ ਆ, ਕਹਾਂ ਪਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਨਕਾ। ਇਤਨਕ ਲਾਗੇ ਠਨਕਾ, ਥੋੜਾ ਜਿਹਾ ਹੀ। ਕਹਿੰਦੇ ਠੋਕਰ ਵੱਜੀ ਇਸ ਸਰੀਰ ਨੂੰ, ਇਹਨੇ ਨਾਸ਼ ਹੋ ਜਾਣਾ, ਇਹ ਤੇ ਮਿੱਟੀ ਦਾ ਘੜਾ ਆ। ਮੈਂ ਅਰਥ ਕਰ ਰਿਹਾ ਇਤਨਾ। ਗਰਭ ਵੱਡੋ ਮੂਲ ਇਤਨੋ, ਤੇਰਾ ਮੂਲ ਬੜਾ ਥੋੜਾ ਜਿਹਾ। ਤੈਨੂੰ ਪਤਾ ਵਾ ਕਿ ਜਿਹੜਾ ਦਿਨ ਅੱਜ ਚੜਿਆ, ਮੈਂ ਸ਼ਾਮ ਦਾ ਸੂਰਜ ਅਸਤ ਹੁੰਦਾ ਵੇਖਣਾ? ਕੋਈ ਬੰਦਾ, ਕੋਈ ਮਨੁੱਖ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਸਵੇਰੇ ਸੂਰਜ ਚੜ੍ਹਦਾ ਤੇ ਮੈਂ ਵੇਖਿਆ, ਸ਼ਾਮ ਨੂੰ ਜਦੋਂ ਸੂਰਜ ਅਸਤ ਹੋਏਗਾ ਮੈਂ ਵੇਖਾਂਗਾ? ਕਿਸੇ ਨੂੰ ਇਹ ਭਰੋਸਾ? ਉਹ ਸੂਰਜ ਅਸਤ ਹੋਣਾ ਤੇ ਸ਼ਾਮਾਂ ਪਤਾ ਨਹੀਂ ਅਜੇ ਕਦੋਂ ਪੈਣੀਆਂ। ਤੈਨੂੰ ਤੇ ਇਹ ਭਰੋਸਾ ਨਹੀਂ, ਜਿਹੜਾ ਸਾਹ ਅੰਦਰ ਗਿਆ ਉਹਨੇ ਬਾਹਰ ਆਉਣਾ ਕਿ ਨਹੀਂ ਆਉਣਾ? ਸ਼ਾਮ ਨੂੰ ਸੂਰਜ ਅਸਤ ਹੁੰਦਾ, ਸੂਰਜ ਛਿਪਦਾ ਤੂੰ ਵੇਖਿਆ, ਰਾਤ ਪੈ ਗਈ ਸੌ ਗਿਆ, ਕੀ ਸੌਣ ਲੱਗਿਆ ਤੂੰ ਇਹ ਦਾਅਵਾ ਕਰਕੇ ਸੌ ਸਕਦਾ ਕਿ ਜਿਹੜਾ ਸੂਰਜ ਸਵੇਰੇ ਚੜ੍ਹੇਗਾ ਮੈਂ ਵੇਖਣਾ? ਭਰੋਸਾ ਹੀ ਕੋਈ ਨੀ। ਕੀ ਭਰੋਸਾ ਹੈ ਵੀ ਸਵੇਰ ਦਾ ਸੂਰਜ ਵੇਖਾਂਗੇ? ਰਾਤ ਨੂੰ ਸੌਣ ਲੱਗਿਆ ਆਪਾਂ ਕਹਿ ਸਕਦੇ ਸਵੇਰ ਦਾ ਚੜ੍ਹਿਆ ਸੂਰਜ ਮੈਂ ਵੇਖਾਂਗਾ, ਮੈਂ ਤੱਕਾਂਗਾ, ਵੀ ਮੈਂ ਸਵੇਰ ਤੱਕ ਰਹਿਣਾ ਆ? ਭਰੋਸਾ ਹੈ? ਉਹ ਬਾਣੀ ਦਾ ਫੈਸਲਾ ਤੇ ਇੱਥੋਂ ਤੱਕ। ਉੱਥੇ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਤ ਨਾ ਜਾਣਾ। ਗਰਭ ਵੱਡੋ ਮੂਲ ਇਤਨੋ, ਰਹਿਣ ਨਹੀਂ ਗਹੋ ਕਿਤਨੋ। ਦੱਸ ਕਿੰਨੇ ਕੁ ਦਿਨ ਰਹੇਗਾ, ਕਿੰਨਾ ਕੁ ਚਿਰ ਰਵੇਗਾ, ਦੱਸ ਕਿੰਨਾ ਕੁ ਸਮਾਂ ਤੇਰਾ ਬਾਕੀ ਰਹਿ ਗਿਆ? ਕਿਸੇ ਨੂੰ ਪਤਾ ਹੈ ਇਸ ਗੱਲ ਦਾ ਕਿ ਮੇਰਾ ਕਿੰਨਾ ਸਮਾਂ ਬਾਕੀ ਰਹਿ ਗਿਆ? ਭਾਵੇਂ ਕੋਈ ਬਚਪਨ ਦੇ ਵਿੱਚ ਆ, ਭਾਵੇਂ ਕੋਈ ਜਵਾਨੀ ਚ ਆ, ਭਾਵੇਂ ਕੋਈ ਬੁਢੇਪੇ ਚ ਆ, ਕੋਈ ਇਹ ਦਾਅਵਾ ਕਰ ਸਕਦਾ ਕਿ ਕਦੋਂ ਮੈਨੂੰ ਮਾਲਕ ਦਾ ਸੱਦਾ ਆਉਣਾ? ਕੀ ਬਾਲਕ ਬੱਚਾ ਜਿਹੜਾ ਉਹ ਇਹ ਦਾਅਵਾ ਕਰ ਸਕਦਾ ਵੀ ਮੈਂ ਜਵਾਨ ਹੋਵਾਂਗਾ? ਮੇਰੇ ਤੇ ਜਵਾਨੀ ਆਏਗੀ, ਮੈਨੂੰ ਮੌਤ ਅਜੇ ਨਹੀਂ ਆਉਣੀ। ਕੀ ਜਿਹੜਾ ਜਵਾਨ ਆ ਉਹ ਇਹ ਗੱਲ ਆਖੇਗਾ ਕਿ ਬੁਢੇਪੇ ਤੱਕ ਮੈਂ ਜੀਂਦਾ ਰਹਾਂਗਾ, ਮੈਨੂੰ ਬੁਢੇਪਾ ਆਉਣਾ? ਕੀ ਪਤਾ ਜਵਾਨੀ ਚ ਸੱਦਾ ਭੇਜ ਦੇ। ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਸ਼ ਬੰਦ, ਉਹ ਬੇਰਾ ਨਹਿ ਬੂਝੀ ਹੈ ਜੋ ਆਏ ਪਰੇ ਜਮ ਫੰਦ। ਉਸ ਵੇਲੇ ਦਾ ਕਿਸੇ ਨੂੰ ਪਤਾ ਹੀ ਨਹੀਂ ਕਦੋਂ ਜਮਾਂ ਦੀ ਫਾਈ ਗਲ ਚ ਪੈ ਜਾਣੀ। ਤੇ ਮਹਾਰਾਜ ਕਹਿੰਦੇ ਫਿਰ ਹੰਕਾਰ ਕਾਹਦਾ, ਹਉਮੈ ਕਾਹਦੀ? ਗਰਭ ਵੱਡੋ ਮੂਲ ਇਤਨੋ, ਰਹਿਣ ਨਹੀਂ ਗਾਓ ਕਿਤਨੋ। ਹਰ ਗੁਣ ਗਾਓ ਮਨ, ਸਤਗੁਰ ਸੇਵ ਪਿਆਰ, ਕਿਆ ਥੋੜੀ ਬਾਤ ਗੁਮਾਨ। ਕਿਉਂ ਥੋੜੀ ਜੀ ਗੱਲ ਦੇ ਉੱਤੇ ਹੰਕਾਰੀ ਹੋ ਜਾਂਦਾ? ਕਹਾਂ ਨਰ ਗਰਭਸ ਥੋੜੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਠੀ, ਐਂਡੋ ਟੇਡੋ ਜਾਤ। ਭਗਤ ਕਬੀਰ ਸਾਹਿਬ ਸਾਰੰਗ ਰਾਗ ਚ ਕਹਿੰਦੇ, ਕਹਾਂ ਨਰ ਗਰਭਸ ਥੋੜੀ ਬਾਤ, ਥੋੜੀ ਜੀ ਗੱਲ ਦੇ ਉੱਤੇ ਹੇ ਨਰ ਹੇ ਮਨੁੱਖ ਕਿਉਂ ਹੰਕਾਰੀ ਹੋਇਆ ਫਿਰਦਾ? ਤੈਨੂੰ ਪਤਾ ਇਸ ਗੱਲ ਦਾ ਕਿ ਤੂੰ ਤੇ ਚਾਰ ਟਕੇ ਤੇਰੇ ਕੋਲ ਆ, ਤੇ ਤੂੰ ਸੰਸਾਰ ਦੇ ਵਿੱਚ ਹੰਕਾਰੀ ਅਫਰਿਆ ਫਿਰਦਾ ਹੋਮੇ ਦੇ ਨਾਲ? ਕੀ ਤੈਨੂੰ ਇਸ ਗੱਲ ਦਾ ਪਤਾ? ਉਹ ਬਾਰਾਂ ਬਾਰਾਂ ਯੋਜਨ ਜਿਨ੍ਹਾਂ ਦੇ ਸਿਰ ਦੇ ਉੱਤੇ ਛਤਰ ਝੁੱਲਦਾ ਸੀ, ਉਹ ਵੀ ਜੀਵਨ ਦੀ ਬਾਜੀ ਹਾਰ ਕੇ ਚਲੇ ਗਏ ਆ? मेरी मेरी कैरों करते दुर्योधन से भाई बारह जोजन शत्र चले था देही गिरजन खाए। सर्ब सोयन की लंका होती रावण से अधकाई कहां पयो दर बंदे हाथी खिन में पई पराई। दुर्भाषा से करत ठगौरी यादव ए फल पाए कृपा करी जने अपने ऊपर नाम दियो हर गुण गाए। कहां नर गर्भस थोड़ी बात क्या थोड़ी बात गुमान गर्भ बड़ो मूल इतनो रहन नहीं कहो कितनो। कहां नर गर्भस थोड़ी बात मन दस नाज केड़ी गल दे उते अंकारी होया फिर ता वध तो वध तेरे घर दस मन अनाज होएगा दाने होणगे दस मन मन दस नाज टका चार गंठी ते तेरी गंढ पल्ले चार टके होणगे। ते भगत कबीर साहब कहिंदे एंडो टेडो जात एंडो टेडो कहिंदे बड़ा टेढ़ा हो के चलदा तुरदा चलत कत टेढ़े 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 अष्ट चरम बिस्टा के मुंदे दुर्गंध ही के बेटे टेढ़ी पाग टेढ़े चले लागे बीरे खान। अकाल पुरख वाहिगुरु के नाम तो टुटिया फिरदा टेढ़ी पाग टेढ़ी चले चलत कत टेढ़े 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 मन दस नाज टका चार गांठी एंडो टेडो जात दस मन अनाज तेरे घर आ चार टके तेरी गंढ पले आ कहिंदे बड़ा टेढ़ा हो के तुरन लग पिया इन्नी गल नाली। बहुत प्रताप गांव सौ पाए कहिंदे मान लिया भी तेरे कोल इहदे तो ज्यादा हैगा। भगत कबीर जी कहिंदे पहली पंक्ति च मैं आख्या भगत कबीर साहब कहते पहली पंक्ति च आख्या भी चार टके तेरे पल्ले दस मन अनाज तेरे घर हैगा ते जे तू ये आखे ना नहीं जी मेरे कोल ते इहदे नालों कितने ज्यादा ते भगत कबीर साहब पता की कहते कहते ओ जे ज्यादा होएगा ते सौ पिंडां ते तेरा हुक्म चलता होएगा। बहुत प्रताप जे ज्यादा प्रताप होगा तेरा गांव सौ पाए दो लख टका बरात इतने बरात का अर्थ पता की जे मामला कहते दो लख तेनू मामला आ जाता उस साल का दो लख टका बरात दो लख टके तेन मामले आ जाता। पर एक गल सुन ला ध्यान ना हुकूमत ते तेरी चलती आ हुक्म ते तू चलाना मामला भी तेनू आउंदा बैठा खाना तू बड़ा हुक्म भी चलाना आग्या च भी तेरे सारे चलते आ। पर एक गल सुन ला भगत कबीर साहब कहते फिर भी हंकार ना कर बहुत प्रताप गांव सौ पाए दो लख टका बरात दिवस चार की करो साहेबी जैसे बनहर पात। ए चार दिन की मालकी आ तेरी कहते जिमें दरखत दे नालों पत्ते झड़ के थले मिट्टी च मिल जाते हैं कहते एक दिन तेरे लिए भी ऐसा आएगा तू भी एक दिन सुहा की ढेरी हो जाएगा। दिवस चार की करो साहेबी ए चार दिन की मलकीयत है तेरी चार दिन अपनी नौबत चले बजाए इतना का खटिया गठिया मटिया संग ना कश ले जाए जिन्ना मर्जी धन गंढ पल्ले बने आई कहते मिट्टी च दब के रखिया इन्हें खट्टी कमाई करके बाहरों लिया इतना का खटिया इनी बाहरों माया खट कमा के लिया खटिया गठिया गंड च बन के रखी आ मटिया मिट्टी में दब के रखी आ संग ना कश लै जाए नाल कुछ नहीं जाना साथ कुछ नहीं जाएगा। दिवस चार की करो साहिबी ए चार दिन की मलकीयत चार दिन की हुकूमत है तेरे जैसे बन हर पात जिमें बन जंगल आदक दे दरख्तां दे हरे पत्ते आ पर वो सदा हरे नहीं रहने पत चढ़ाएगी मिट्टी च मिलने एक दिन। एक जगह ते पता नाल ही की आख दिता कहिंदे तेरी गल ते एक पासे रही रावण की गल भी एक पासे रही। भगत कबीर साहब कहिंदे रावण नालों वड़े वड़े दुनिया में आए आ रावण तो उच्चे उच्चे दुनिया च आए आ तकड़े बादशाह दुनिया च आए आ पर अज कित्थे तुरे फिरदे आ। दिवस चार की करो साहिबी जैसे बन हर पात रावण हूं ते अदक शतर पत खिन में गए बलात। ਖਿੰਨ ਮੈਂ ਅੱਖ ਚਮਕਣ ਜਿੰਨੇ ਸਮੇਂ ਅੰਦਰ ਦੁਨੀਆਂ ਤੋਂ ਚਲੇ ਗਏ ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰ ਧਾਰੀ ਛਤਰ ਹੀ ਕੀ ਸਾਇਆ ਕਈ ਕੋਸ ਲੋ ਚਲਤ ਹੈ ਬੜੇ ਬੜੇ ਰਾਜਨ ਕੇ ਦਾਵਤ ਫਿਰਤ ਦੇਸ਼ ਬੜੇ ਬੜੇ ਭੂਪਨ ਕੇ ਦਰਪ ਕੋ ਦਲਤ ਹੈ ਆਖਰੀ ਪੰਕਤੀ ਚ ਪਤਾ ਕੀ ਕਹਿੰਦੇ ਕਲਗੀਧਰ ਪਾਤਸ਼ਾਹ ਉਹ ਕਹਿੰਦੇ ਦਾਰਾ ਸੇ ਦਲੀਸਰ ਦੁਰਯੋਧਨ ਕੇਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਬੜੀਆਂ ਬੜੀਆਂ ਭੂਮੀਆਂ ਤੇ ਰਾਜ ਕਰਕੇ ਮਿੱਟੀ ਦੀ ਢੇਰੀ ਹੋ ਗਏ ਉਹ ਤੇ ਇੱਥੋਂ ਤੱਕ ਕਹਿ ਗਈ ਸਾਹਿਬ ਦੀ ਬਾਣੀ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਝਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਨਾਂਗੇ ਆਵਣ ਨਾਂਗੇ ਜਾਣ ਕੋਈ ਨ ਰਹ ਹੈ ਰਾਜਾ ਰਣ ਨਾਂਗੋ ਆਇਆ ਨਾਂਗੋ ਜਾਸੀ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਉ ਕੀਜੈ ਏਤੇ ਪਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਬੜੇ ਬੜੇ ਵੱਡੇ ਰਾਜੇ ਬਾਦਸ਼ਾਹ ਹਾਕਮ ਲੋਕ ਜਿਨ੍ਹਾਂ ਕੋਲ ਬੜੇ ਬੜੇ ਕੀਮਤੀ ਘੋੜੇ ਹਾਥੀ ਏਡੇ ਏਡੇ ਵਧੀਆ ਘੋੜੇ ਜਿਹੜੇ ਹਵਾ ਨਾਲੋਂ ਵੀ ਤੇਜ ਦੌੜਨ ਵਾਲੇ ਆ ਪਰ ਕਹਿੰਦੇ ਇੰਨੀ ਇੰਨੀ ਵੱਡੀ ਹਕੂਮਤ ਹਜ਼ਾਰਾਂ ਲੱਖਾਂ ਲੋਕ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਬਾਦਸ਼ਾਹਾਂ ਦੇ ਅੱਗੇ ਸਵੇਰੇ ਉੱਠ ਕੇ ਰੋਜ਼ ਸਲਾਮਾਂ ਕਰਦੇ ਸੀ ਕਹਿੰਦੇ ਉਹ ਵੀ ਰਾਜੇ ਇਸ ਧਰਤੀ ਤੋਂ ਇਸ ਸੰਸਾਰ ਤੋਂ ਆਖਰ ਨੰਗੇ ਪੈਰੀ ਉੱਠ ਕੇ ਚਲੇ ਗਏ ਦੋ ਪੈਸਿਆਂ ਦਾ ਜੋੜਾ ਉਹਨਾਂ ਦੇ ਪੈਰੀ ਨਹੀਂ ਸੀ ਹੈਗਾ ਆਖਰ ਤੇ ਚਲੇ ਗਏ ਨਾਸ਼ ਹੋ ਗਏ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਜਬ ਹਮ ਘਰ ਸੇ ਨਿਕਲੇ ਤੋ ਬੜੇ ਮਿਹਰਬਾਨ ਥੇ ਕਹਿੰਦਾ ਜਦੋਂ ਮੈਂ ਆਪਣੇ ਘਰੋਂ ਨਿਕਲਿਆ ਨਾ ਤਾਂ ਬੜਾ ਹਉਮੈ ਚ ਭਰਿਆ ਵੀ ਮੇਰੇ ਕੋਲ ਵੀ ਚਾਰ ਟਕੇ ਹੈਗੇ ਆ ਬੜਾ ਆਕੜੇ ਆਕੜ ਕੇ ਤੁਰਦਾ ਪਿਆ ਮੈਂ ਜਬ ਹਮ ਘਰ ਸੇ ਨਿਕਲੇ ਤੋ ਬੜੇ ਮਿਹਰਬਾਨ ਥੇ ਇੱਕ ਤਰਫ ਬੀਆਬਾਨ ਥਾ ਔਰ ਦੂਸਰੀ ਤਰਫ ਕਬਰਸਤਾਨ ਥੇ ਇੱਕ ਪਾਸੇ ਕਹਿੰਦਾ ਜੰਗਲ ਬੀਆਬਾਨ ਆ ਜਿਹੜੇ ਰਸਤੇ ਤੋਂ ਦੀ ਲੰਘ ਕੇ ਜਾਂਦਾ ਪਿਆ ਮੈਂ ਇੱਕ ਤਰਫ ਜੰਗਲ ਬੀਆਬਾਨ ਆ ਤੇ ਕਹਿੰਦਾ ਇੱਕ ਪਾਸੇ ਕਬਰਸਤਾਨ ਆ ਕਬਰਾਂ ਜਿੱਥੇ ਮੁਰਦੇ ਦਫਨਾਏ ਜਾਂਦੇ ਵਿੱਚੋਂ ਦੀ ਰਸਤਾ ਜਾਂਦਾ ਕਹਿੰਦਾ ਮੈਂ ਤੁਰਿਆ ਜਾ ਰਿਹਾ ਇੱਕ ਤਰਫ ਬੀਆਬਾਨ ਥਾ ਔਰ ਦੂਸਰੀ ਤਰਫ ਕਬਰਸਤਾਨ ਥੇ ਤੇ ਤੁਰੇ ਤੁਰੇ ਜਾਂਦੇ ਪਤਾ ਕੀ ਹੋਇਆ ਕਹਿੰਦਾ ਮੁਰਦੇ ਕੀ ਹੱਡੀ ਪਾਉਂ ਸੇ ਐਸੀ ਟਕਰਾਈ ਔਰ ਕਹਿਣੇ ਲਗੀ ਜਰਾ ਧਿਆਨ ਸੇ ਚਲੀਏ ਹਮ ਵੀ ਕਬੀ ਇਨਸਾਨ ਥੇ ਕਹਿੰਦਾ ਤੁਰੇ ਤੁਰੇ ਜਾਂਦਿਆਂ ਇੱਕ ਮੁਰਦੇ ਦੀ ਹੱਡੀ ਮੇਰੇ ਪੈਰ ਨਾਲ ਵੱਜੀ ਮੈਨੂੰ ਠੇਡਾ ਲੱਗਾ ਤੇ ਕਹਿੰਦਾ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਮੁਰਦੇ ਦੀ ਹੱਡੀ ਮੈਨੂੰ ਕਹਿੰਦੀ ਹੋਵੇ ਐਵੇਂ ਹਉਮੈ ਹੰਕਾਰ ਚ ਆਫਰ ਕੇ ਨਾ ਤੁਰਿਆ ਫਿਰ ਮੇਰੇ ਵਾਲੇ ਪਾਸੇ ਵੇਖ ਮੈਂ ਵੀ ਇੱਕ ਇਨਸਾਨ ਇੱਕ ਮਨੁੱਖ ਦੀ ਹੱਡੀ ਆ ਅੱਜ ਲੋਕਾਂ ਦੇ ਪੈਰ ਵੀ ਮੈਨੂੰ ਵੱਜਦੇ ਆ ਪਰ ਮੇਰੇ ਕੋਲੋਂ ਅੱਜ ਕੋਈ ਮਾਫੀ ਨਹੀਂ ਮੰਗਦਾ ਕੋਈ ਕਹਿੰਦਾ ਵੀ ਮੇਰੇ ਕੋਲ ਗਲਤੀ ਹੋ ਗਈ ਕਹਿੰਦੇ ਜਿਉਂਦੇ ਨੂੰ ਮਾਰ ਕੇ ਵੇਖੋ ਏਦਾਂ ਪੈਰ ਤੇ ਉਹ ਜਿਹੜੀ ਹੱਡੀਆਂ ਦੀ ਮੁੱਠ ਆ ਉਹ ਹਰ ਮਨੁੱਖ ਨੇ ਮੰਨਣਾ ਜਦੋਂ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਾਹਮਣੇ ਆਉਂਦੀਆਂ ਸਾਰੀ ਦੀ ਸਾਰੀ ਹਉਮੈ ਦਾ ਹੰਕਾਰ ਦਾ ਨਾਸ਼ ਹੋ ਜਾਣਾ ਚਾਹੀਦਾ ਕਿ ਬੰਦਿਆ ਆਖਿਰ ਤੇਰੀ ਹਾਲਤ ਵੀ ਤੇ ਉਹੀ ਹੋਣੀ ਐ ਸੰਸਾਰ ਜਗਤ ਵਿੱਚ ਵਿਚਰਦਾ ਜਿਵੇਂ ਤੇਰੇ ਜੈਸਾ ਜਗਤ ਵਿੱਚ ਹੋਰ ਕੋਈ ਨਹੀਂ ਪਰ ਇੱਕ ਦਿਨ ਐਸਾ ਹੋਣਾ ਐਵੇਂ ਗੁਥਲੀ ਚ ਪਾਉਣ ਜੋਗਾ ਰਹਿ ਜਾਣਾ ਤੂੰ ਆਖਿਰ ਤੇ ਇੰਨਾ ਕੀ ਹੈ ਨਾ ਹੈ ਕੀ ਤੇਰੇ ਪਾਸ ਇਸ ਗੱਲ ਨੂੰ ਗੁਰੂ ਅਰਜਨ ਦੇਵ ਸਾਹਿਬ ਅੱਜ ਦੇ ਸ਼ਬਦ ਚ ਕਹਿ ਰਹੇ ਆ ਹਰ ਗੁਣ ਗਾਓ ਮਨ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਹਰੀ ਪਰਮਾਤਮਾ ਦੇ ਗੁਣ ਗਾ ਸਤਿਗੁਰ ਦੀ ਪਿਆਰ ਵਿੱਚ ਭਿੱਜ ਕੇ ਸੇਵਾ ਭਗਤੀ ਕਰ ਕਹਿੰਦੇ ਥੋੜੀ ਜੀ ਬਾਤ ਦੇ ਉੱਤੇ ਹੰਕਾਰ ਨਾ ਕਰ ਇਹ ਚਾਰ ਦਿਨਾਂ ਦੀ ਜ਼ਿੰਦਗੀ ਮੁੱਕ ਜਾਣੀ ਹੈ ਬਿਨਸ ਜਾਏਗਾ ਸਰੀਰ ਨਾਸ਼ਮਾਨ ਜਗਤ ਤੋਂ ਚਲਿਆ ਜਾਏਗਾ ਇੱਕ ਦਿਨ ਕੂਚ ਕਰਕੇ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ ਗੋਇਲ ਆਇਆ ਗੋਇਲੀ ਪਹਿਲਾਂ ਤੇ ਗੋਇਲ ਦਾ ਅਰਥ ਪਤਾ ਲੱਗੇ ਵੀ ਗੋਇਲ ਕਿਹਨੂੰ ਕਹਿੰਦੇ ਆ। ਦਰਿਆਵਾਂ ਦੇ ਕੰਢਿਆਂ ਤੇ ਨਾ ਆਮ ਤੌਰ ਦੇ ਉੱਤੇ ਬਹੁਤ ਲੰਮਾ ਸਮਾਂ ਹਰਿਆਵਲ ਰਹਿੰਦੀ ਹੈ, ਜਿੱਥੇ ਪਾਣੀ ਆਦਿਕ ਦਾ ਨੇੜੇ ਇੰਤਜ਼ਾਮ ਹੋਵੇ। ਜਦੋਂ ਕਿਤੇ ਔੜ ਦੇ ਦਿਨ ਹੋਣ, ਔੜ ਮਤਲਬ ਕਹਿੰਦੇ ਆ ਜਦੋਂ ਬਹੁਤ ਲੰਮਾ ਸਮਾਂ ਮੀਂਹ ਨਾ ਪਵੇ, ਕਹਿੰਦੇ ਬੜੀ ਔੜ ਲੱਗੀ ਆ, ਬੜਾ ਲੰਮਾ ਚਿਰ ਹੋ ਗਿਆ ਮੀਂਹ ਨਹੀਂ ਪਿਆ, ਬਾਰਿਸ਼ ਨਹੀਂ ਹੋਈ। ਤੇ ਜਿਨ੍ਹਾਂ ਨੇ ਕਾਫੀ ਸਾਰੇ ਪਸ਼ੂ ਪਾਲੇ ਹੁੰਦੇ ਨਾ, ਮੱਝਾਂ ਗਾਈਆਂ ਆਦਿਕ ਰੱਖੀਆਂ ਜਿਨ੍ਹਾਂ ਨੇ ਦੁੱਧ ਦੇਣ ਵਾਲੀਆਂ, ਉਹ ਜਿਹੜੇ ਲੋਕ ਨੇ ਨਾ ਆਮ ਤੌਰ ਦੇ ਉੱਤੇ ਆਪਾਂ ਉਹਨਾਂ ਨੂੰ ਗੁੱਜਰ ਲੋਕ ਕਹਿ ਦਿੰਦੇ ਹਾਂ। ਉਹ ਕੀ ਕਰਦੇ ਨੇ, ਹੁਣ ਬੜਾ ਲੰਮਾ ਸਮਾਂ ਔੜ ਲੱਗ ਗਈ, ਮੀਂਹ ਪਿਆ ਕੋਈ ਨੀ, ਹਰਿਆਵਲ ਹੈ ਨਹੀਂ, ਚਾਰ ਚੁਫੇਰੇ, ਉਹ ਲੋਕ ਕੀ ਕਰਦੇ ਆ ਭਈ ਉਹ ਦਰਿਆਵਾਂ ਆਦਿਕਾਂ ਦੇ ਕੰਢਿਆਂ ਦੇ ਉੱਤੇ ਨਾ ਜਿੱਥੇ ਪਾਣੀ ਆਦਿਕ ਦੀ ਲੋੜ ਵੀ ਪੂਰੀ ਹੋ ਸਕਦੀ ਹੋਵੇ, ਪਸ਼ੂ ਪਾਣੀ ਵੀ ਪੀ ਸਕਦੇ ਹੋਣ, ਤੇ ਥੋੜਾ ਬਹੁਤਾ ਘਾਹ ਆਦਿਕ ਵੀ ਉਹਨਾਂ ਨੂੰ ਚਰਨ ਵਾਸਤੇ ਪਸ਼ੂਆਂ ਲਈ ਮਿਲ ਜਾਏ, ਉਹ ਫਿਰ ਦਰਿਆਵਾਂ ਦੇ ਕੰਢਿਆਂ ਤੇ ਜਾ ਕੇ ਨਾ ਉਹਨਾਂ ਔੜ ਦੇ ਦਿਨਾਂ ਵਿੱਚ ਉੱਥੇ ਜਾ ਕੇ ਆਪਣਾ ਟਿਕਾਣਾ ਬਣਾ ਲੈਂਦੇ, ਉੱਥੇ ਕੁਝ ਸਮੇਂ ਵਾਸਤੇ ਰਹਿਣ ਲੱਗ ਪੈਂਦੇ। ਜਦੋਂ ਫਿਰ ਬਾਰਿਸ਼ਾਂ ਪੈਂਦੀਆਂ, ਮੀਂਹ ਪੈਂਦਾ, ਆਲੇ ਦੁਆਲੇ ਹਰਿਆਵਲ ਆਦਿਕ ਹੁੰਦੀ, ਪਾਣੀ ਦਾ ਇੰਤਜ਼ਾਮ ਇੱਧਰ ਉੱਧਰ ਵੀ ਹੋ ਜਾਂਦਾ, ਉਸ ਵੇਲੇ ਫਿਰ ਆਪਣੇ ਅਸਲੀ ਟਿਕਾਣੇ ਤੇ ਮੁੜ ਪਰਤ ਕੇ ਵਾਪਸ ਆ ਜਾਂਦੇ ਆ। ਉਨੇ ਸਮੇਂ ਵਾਸਤੇ, ਜਿੰਨੇ ਸਮੇਂ ਲਈ ਉਹ ਉਹਨਾਂ ਦਰਿਆਵਾਂ ਆਦਿਕਾਂ ਦੇ ਕੰਢਿਆਂ ਤੇ ਗਏ ਆ, ਉਹਨੂੰ ਉਹ ਪਤਾ ਕੀ ਕਹਿੰਦੇ ਆ, ਗੋਇਲ ਵਾਸਾ, ਗੋਇਲ ਵਾਸਾ, ਕੁਝ ਸਮੇਂ ਦਾ ਵਾਸਾ ਉੱਥੇ ਕਰ ਲੈਂਦੇ ਆ। ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹ ਦਲੀਲ ਦਿੰਦੇ, ਉਸ ਦੀ ਉਦਾਹਰਣ ਦੇ ਕੇ ਕਹਿੰਦੇ ਆ, ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਹੁਣ ਉਹ ਜਿਹੜੇ ਗੁੱਜਰ ਆਦਿਕ ਲੋਕ ਆ, ਮੱਝਾਂ ਰੱਖਣ ਵਾਲੇ, ਉਹ ਜਿੰਨੇ ਸਮੇਂ ਵਾਸਤੇ ਉੱਥੇ ਦਰਿਆ ਕੰਢੇ ਗਏ ਆ, ਉਹ ਹੁਣ ਕਹਿਣ ਵੀ ਇਹ ਤੇ ਸਾਡਾ ਪੱਕਾ ਟਿਕਾਣਾ ਜੀ, ਇਹ ਤੇ ਸਾਡਾ ਪੱਕਾ ਘਰ ਬਣ ਗਿਆ, ਇਹ ਅਸੀਂ ਤੇ ਜੀ ਇੱਥੇ ਹੁਣ ਸਦਾ ਥਿਰ ਰਹਿਣ ਵਾਸਤੇ ਆਏ। ਕੀ ਇਹ ਹੋ ਸਕਦਾ, ਉਹ ਸਦਾ ਥਿਰ ਰਹਿਣ ਵਾਸਤੇ ਨਹੀਂ ਗਏ ਉੱਥੇ, ਵੀ ਪੱਕਾ ਹੀ ਟਿਕਾਣਾ ਬਣ ਗਿਆ ਸਾਡਾ। ਇਸੇ ਤਰ੍ਹਾਂ ਮਹਾਰਾਜ ਸਾਨੂੰ ਅੱਜ ਦੇ ਸ਼ਬਦ ਚ ਇਹ ਕਹਿੰਦੇ ਆ ਵੀ ਆਹ ਜਿਹੜਾ ਸੰਸਾਰ ਆ, ਜੇ ਅਸਲ ਝਾਤ ਮਾਰੀਏ ਨਾ, ਅਸਲੀਅਤ ਵੇਖੀਏ, ਕਹਿੰਦੇ ਉਹਨਾਂ ਗੁਜਰਾਂ ਦਾ ਜਿਵੇਂ ਕੁਝ ਸਮੇਂ ਵਾਸਤੇ ਦਰਿਆ ਦੇ ਕੰਢੇ ਤੇ ਗੋਇਲ ਵਾਸਾ ਵਾ ਨਾ, ਕਹਿੰਦੇ ਆਪਾਂ ਜਿੰਨੇ ਮਨੁੱਖ ਦੁਨੀਆ ਚ ਆਏ ਹਾਂ ਸਾਡੇ ਲਈ ਸਾਰਾ ਸੰਸਾਰ ਹੀ ਗੋਇਲ ਵਾਸਾ, ਆਪਾਂ ਇੱਥੇ ਸਦਾ ਰਹਿਣ ਨਹੀਂ ਆਏ। ਇਹ ਭਾਵ ਆ ਗੁਰੂ ਸਾਹਿਬ ਦਾ, ਇਹ ਸ਼ਬਦ ਦਾ ਜਿਹੜਾ ਅੰਤਰੀਵ ਭਾਵ ਆ ਨਾ, ਜੋ ਕਹਿਣਾ ਚਾਹੁੰਦੇ ਗੁਰੂ ਅਰਜਨ ਸਾਹਿਬ, ਕਹਿੰਦੇ ਉਹ ਗੁਜਰਾਂ ਦੀ ਤੇ ਦਲੀਲ ਆ ਨਾ ਇੱਕ, ਕਿ ਉਹ ਜੰਗਲ ਦੇ ਕੰਢੇ ਕੁਝ ਸਮਾਂ ਰਹਿਣ ਵਾਸਤੇ ਗਏ, ਗੋਇਲ ਵਾਸਾ ਕੁਝ ਸਮਾਂ ਰਹਿਣਾ। ਕਹਿੰਦੇ ਸਾਡੇ ਵਾਸਤੇ ਅਸਲ ਚ ਗੱਲ ਇਹ ਆ, ਹੇ ਮਨੁੱਖ, ਹੇ ਇਨਸਾਨ, ਦੁਨੀਆ ਵਿੱਚ ਤੂੰ ਕਿਤੇ ਵੀ ਵੱਸਦਾ ਆ ਤੇ ਸਮਝ ਲੈ ਤੇਰਾ ਗੋਇਲ ਵਾਸਾ ਆ, ਤੂੰ ਸਦਾ ਰਹਿਣ ਵਾਸਤੇ ਇੱਥੇ ਨਹੀਂ ਆਇਆ, ਇਹ ਚਾਰ ਦਿਨਾਂ ਦੀ ਖੇਡ ਆ। ਗੋਇਲ ਆਇਆ ਗੋਇਲੀ, ਗੋਇਲ ਆਇਆ ਗੋਇਲੀ, ਗੋਇਲੀ ਦਾ ਮਤਲਬ ਜਿਹੜਾ ਉਹਨਾਂ ਮੱਝਾਂ ਆਦਿਕਾਂ ਦਾ ਮਾਲਕ ਆ ਗੁੱਜਰ, ਕਹਿੰਦੇ ਉਹ ਆਇਆ ਗੋਇਲ ਵਾਸੇ ਵਾਸਤੇ, ਕਿਆ ਤਿਸ ਡੰਫ ਪਸਾਰ, ਤੇ ਆ ਜਿੰਨੇ ਸੰਸਾਰ ਆਦਿਕ ਦੇ ਵਿਖਾਵੇ ਆ, ਇਹ ਜਿੰਨਾ ਸੰਸਾਰ ਦਾ ਪਸਾਰਾ ਵਾ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਾਹਦੇ ਵਾਸਤੇ ਆ ਫਿਰ, ਜੇ ਤੂੰ ਚਾਰ ਦਿਨਾਂ ਵਾਸਤੇ ਹੀ ਸੰਸਾਰ ਜਗਤ ਵਿੱਚ ਪੈਦਾ ਹੋਇਆ, ਦੁਨੀਆਂ ਚ ਆਇਆ, ਤੇ ਫਿਰ ਕਹਿੰਦੇ ਨੇ ਇਹ ਤੇਰਾ ਵਾਸਾ ਕਿੰਨੇ ਕੁ ਚਿਰ ਵਾਸਤੇ ਆ, ਆ ਸਾਰੇ ਦਾ ਸਾਰਾ ਪਸਾਰਾ, ਸਾਰੇ ਦਾ ਸਾਰਾ ਖਲਾਰਾ ਤੇਰਾ ਕਿੰਨੇ ਕੁ ਚਿਰ ਵਾਸਤੇ ਆ। ਗੁਰੂ ਅੰਗਦ ਸਾਹਿਬ ਨੇ ਤੇ ਫੈਸਲਾ ਹੀ ਕਰ ਦਿੱਤਾ, ਕਹਿੰਦੇ ਜਿਹੜੇ ਸਮਝਦੇ ਨਾ ਅਸੀਂ ਦੁਨੀਆਂ ਤੋਂ ਚਲੇ ਜਾਣਾ, ਕਹਿੰਦੇ ਉਹ ਬਹੁਤੇ ਖਲਾਰੇ ਖਲਾਰਦੇ ਹੀ ਨਹੀਂ, ਉਹ ਬਹੁਤੇ ਖਲਾਰਿਆਂ ਚ ਪੈਂਦੇ ਨਹੀਂ, ਉਹ ਕਹਿੰਦੇ ਚਾਰ ਦਿਨਾਂ ਵਾਸਤੇ ਹੈਗਾ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਵਿਥਾਰ ਦਾ ਅਰਥ ਵੀ ਹੈ ਇੱਥੇ ਖਲਾਰੇ ਖਲਾਰ ਨੇ, ਕਹਿੰਦੇ ਉਹ ਬਹੁਤੇ ਖਲਾਰੇ ਨਹੀਂ ਖਲਾਰਦੇ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਨ੍ਹਾਂ ਨੂੰ ਇਸ ਗੱਲ ਦੀ ਸਾਰ ਹੀ ਨਹੀਂ ਹੈ, ਪਤਾ ਹੀ ਨਹੀਂ ਹੈ ਕਿ ਅਸੀਂ ਦੁਨੀਆਂ ਤੋਂ ਚਲੇ ਜਾਣ, ਸਾਹਿਬ ਕਹਿੰਦੇ ਉਹ ਦੁਨੀਆਂ ਦੇ ਖਲਾਰਿਆਂ ਵਿੱਚ ਹੀ ਮਸਤ ਆ, ਉਹ ਦੁਨੀਆਂ ਦੇ ਕੰਮਾਂ ਧੰਦਿਆਂ ਝੂਠੇ ਆਰ ਪਾਰ ਵਿੱਚ ਹੀ ਖਚਤ ਹੋਏ ਰਹਿੰਦੇ ਆ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਮੋਹਲਤ ਕੁੰਨੀ ਚੱਲਣਾ, ਤੂੰ ਸੰਭਲ ਘਰ ਬਾਰ, ਮੋਹਲਤ ਪੁੰਨੀ, ਜਦੋਂ ਤੇਰੀ ਮੋਹਲਤ ਪੁੱਗ ਜਾਏਗੀ, ਜਦੋਂ ਤੇਰੀ ਦਿੱਤੀ ਮੋਹਲਤ ਖਤਮ ਹੋ ਜਾਏਗੀ। ਦਿੱਤੀ ਮੋਹਲਤ ਦਾ ਮਤਲਬ ਜਿਹੜੇ ਸਵਾਸ ਪਰਮਾਤਮਾ ਨੇ ਤੈਨੂੰ ਦੇ ਕੇ ਦੁਨੀਆਂ ਚ ਭੇਜਿਆ ਵਾ, ਜਦੋਂ ਇਹ ਮੁਹਲਤ ਖਤਮ ਹੋ ਜਾਏ, ਪੁੱਗ ਜਾਏਗੀ, ਉਦੋਂ ਉੱਠ ਕੇ ਦੁਨੀਆਂ ਤੋਂ ਤੁਰ ਪਏਗਾ। ਭਾਵ ਉਹਨੇ ਕੁਝ ਨਾ ਕੁਝ ਮੁਹਲਤ ਦੇ ਕੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ, ਉਹਨੇ ਆਖਿਆ ਤੇਰੀ ਇੰਨੀ ਮੁਹਲਤ ਆ, ਭਾਵ ਤੂੰ ਇੰਨੇ ਸਵਾਸ ਦੁਨੀਆਂ ਚ ਲੈਣੇ ਆ, ਇੰਨਾ ਸਮਾਂ ਤੂੰ ਸੰਸਾਰ ਚ ਰਹਿਣਾ, ਇੰਨਾ ਸਮਾਂ ਤੈਨੂੰ ਜੀਵਨ ਦਿੱਤਾ। ਸਾਹਿਬ ਕਹਿੰਦੇ ਜਦੋਂ ਮੁਹਲਤ ਪੁੱਗ ਗਈ, ਜਦੋਂ ਸਮਾਂ ਲੰਘ ਗਿਆ ਫਿਰ ਕੀ ਹੋਏਗਾ, ਮੁਹਲਤ ਪੁੰਨੀ, ਜਦੋਂ ਮੁਹਲਤ ਪੁੱਗ ਗਈ ਚੱਲਣਾ, ਕਹਿੰਦੇ ਉੱਠ ਕੇ ਤੁਰ ਪਏਗਾ। ਤੂੰ ਸੰਭਲ ਘਰ ਬਾਰ, ਓਏ ਆਪਣਾ ਅਸਲੀ ਘਰ ਬਾਰ ਸਾਂਭਲਾ, ਆਪਣੇ ਅਸਲੀ ਘਰ ਦਾ ਚੇਤਾ ਕਰ ਲਾ, ਜਿੱਥੇ ਜਾ ਕੇ ਸਦਾ ਰਹਿਣਾ, ਕਿਉਂਕਿ ਤੇਰੀ ਮੁਹਲਤ ਪੁੱਗਣ ਦੇ ਦਿਨ ਨੇੜੇ ਆਏ। ਆਖਿਆ ਨਾ ਗੁਰੂ ਸਾਹਿਬ ਨੇ ਕੀਰਤਨ ਸੋਹਲੇ ਦੀ ਬਾਣੀ ਪੜ੍ਹਦੇ ਪਹਿਲਾ ਸ਼ਬਦ ਪੜ੍ਹੋ, ਉਹਦੀਆਂ ਆਖਰੀ ਪੰਕਤੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ। ਘਰ ਘਰ ਇਹੋ ਪਹੁੰਚਾ, ਇਹ ਮੌਤ ਦੇ ਸੱਦੇ ਸਾਰੇ ਘਰਾਂ ਚ ਪਹੁੰਚ ਰਹੇ ਆ, ਸਾਰੇ ਘਰਾਂ ਚ ਸੱਦੇ ਆ ਰਹੇ ਆ, ਸਦੜੇ ਨਿਤ ਪਵਨ, ਨਿਤ ਸੱਦੇ ਪੈਂਦੇ ਆ, ਕਦੇ ਕੋਈ ਉੱਠ ਕੇ ਤੁਰ ਪੈਂਦਾ ਦੁਨੀਆਂ ਤੋਂ, ਕਦੇ ਕੋਈ ਉੱਠ ਕੇ ਤੁਰ ਜਾਂਦਾ ਆ। ਕਹਿੰਦੇ ਫਿਰ ਤੂੰ ਇੱਕ ਕੰਮ ਕਰ, ਪੁੱਛਿਆ ਕਿਹੜਾ, ਕਹਿੰਦੇ ਜਿਹੜਾ ਮੌਤ ਦਾ ਸੱਦਾ ਘੱਲਣ ਵਾਲਾ ਨਾ, ਉਹਦਾ ਸਿਮਰਨ ਕਰਿਆ ਕਰ, ਸੱਦਣ ਹਾਰਾ ਸਿਮਰੀ ਹੈ, ਜਿਹੜਾ ਸੱਦਣ ਹਾਰਾ ਨਾ, ਜਿਹੜਾ ਮੌਤ ਦਾ ਸੱਦਾ ਭੇਜਦਾ ਨਾ, ਕਹਿੰਦੇ ਸਿਮਰੀ ਹੈ, ਉਹਦਾ ਸਿਮਰਨ ਕਰ ਲਈਏ, ਉਹਦੀ ਯਾਦ ਵਿੱਚ ਜੁੜ ਜਾਈਏ। ਪੁੱਛਿਆ ਕਿਉਂ, ਕਿਉਂਕਿ ਨਾਨਕ ਸੇ ਦੇਹ ਆਵੰਨ, ਉਹ ਦਿਨ ਤੇਰੇ ਵੀ ਨੇੜੇ ਆਉਂਦੇ ਜਾਂਦੇ ਆ, ਨਾਨਕ ਸੇ ਦੇਹ ਆਵੰਨ, ਉਹ ਦਿਨ ਤੇਰਾ ਵੀ ਨੇੜੇ ਆਉਂਦਾ ਜਾਂਦਾ ਆ। ਕਿਹੜਾ, ਜਦੋਂ ਤੇਰੇ ਘਰ ਵੀ ਸੱਦਾ ਆ ਜਾਣਾ, ਜਦੋਂ ਤੇਰੀ ਮੁਹਲਤ ਵੀ ਪੁੱਗ ਜਾਣੀ ਆ, ਤੇਰੀ ਮੁਹਲਤ ਵੀ ਦਿੱਤੀ ਸਵਾਸਾਂ ਦੀ ਪੂੰਜੀ ਮੁੱਕ ਜਾਣੀ ਆ, ਉਹ ਦਿਨ ਤੇਰਾ ਵੀ ਨੇੜੇ ਆਈ ਜਾਂਦਾ। ਇਸ ਕਰਕੇ ਕੀ ਕਰ, ਮੁਹਲਤ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ, ਸੰਭਲਦਾਰ ਤੇ ਸੰਭਾਲ, ਆਪਣੇ ਅਸਲੀ ਘਰ ਬਾਰ ਨੂੰ ਸੰਭਾਲ, ਵਸਾ ਉਸ ਨਿਰੰਕਾਰ ਵਾਹਿਗੁਰੂ ਦੇ ਘਰ ਜਾ ਕੇ ਜਿੱਥੇ ਸਦਾ ਰਹਿਣਾ, ਉਸ ਘਰ ਦਾ ਚੇਤਾ ਕਰ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣ ਤਿਸ ਕੀ ਚਿੰਤਾ ਨਾ। ਜਿਹੜਾ ਘਰ ਅੱਜ ਨਹੀਂ ਕੱਲ ਛੱਡ ਜਾਣਾ, ਉਹ ਘਰ ਨਾਲ ਤੇਰਾ ਬੜਾ ਪਿਆਰ ਆ, ਕਹਿੰਦੇ ਜਿਹੜੇ ਘਰ ਸਦਾ ਜਾ ਕੇ ਵਰਤਣਾ ਉਹਦਾ ਚੇਤਾ ਹੀ ਕੋਈ ਨਹੀਂ। ਜਿਵੇਂ ਕੋਈ ਪ੍ਰਾਹੁਣਾ ਆਇਆ ਨਾ ਘਰ, ਕਿਸੇ ਦੇ ਘਰ ਰਾਤ ਪ੍ਰਾਹੁਣਾ ਆਇਆ, ਕਹਿੰਦੇ ਸਵੇਰ ਹੋਏਗੀ ਰਾਤ ਕੱਟੀ ਉੱਠ ਕੇ ਤੁਰ ਪਏਗਾ, ਕਹਿੰਦੇ ਤੂੰ ਵੀ ਪ੍ਰਾਹੁਣਾ ਹੀ ਆ, ਤੂੰ ਵੀ ਪ੍ਰਾਹੁਣਾ ਆਇਆ ਰਾਤ ਦਾ, ਇੱਕ ਰਹਿਣ ਕੇ ਪਹੁਣ ਤੁਮੇ ਆਏ, ਬਹੁ ਜੁਗ ਆਸ ਬੰਧਾਏ। ਕਈਆਂ ਜੁਗਾਂ ਦੀਆਂ ਆਸਾਂ ਕਰਕੇ ਬਹਿ ਗਿਆ ਦੁਨੀਆਂ ਚ। ਅੱਜ ਦੇ ਸ਼ਬਦ ਚ ਗੁਰੂ ਅਰਜਨ ਸਾਹਿਬ ਕਹਿ ਰਹੇ, ਜੈਸੇ ਰਹਿਣ ਪਰਾਹੁਣੇ, ਉੱਠ ਚੱਲ ਸੇ ਪ੍ਰਭਾਤ, ਕਿਆ ਤੂੰ ਰੁੱਤਾ ਗ੍ਰਸਤ ਸਿਓ, ਸਭ ਫੁੱਲਾਂ ਕੀ ਬਾਗਾਤ। ਜੈਸੇ ਰਹਿਣ ਪਰਾਹੁਣੇ, ਜਿਵੇਂ ਰਾਤ ਪਰਾਹੁਣੇ ਆਣ ਕੇ ਰਹਿੰਦੇ ਆ, ਉੱਠ ਚੱਲ ਸੈ ਪ੍ਰਭਾਤ, ਚੱਲ ਸੈ ਸਵੇਰ ਹੋਏਗੀ ਚਲੇ ਜਾਣਗੇ। ਕਿਆ ਤੂੰ ਰਤਾ ਗ੍ਰਸਤ ਸਿਓ, ਕਿਉਂ ਸੰਸਾਰ ਦੇ ਗ੍ਰਸਤ ਧੰਦਿਆਂ ਦੇ ਵਿੱਚ ਹੀ ਲੱਗਾ, ਸਭ ਫੁੱਲਾਂ ਕੀ ਬਾਗਾਤ, ਇਹ ਤੇ ਫੁੱਲਾਂ ਦੀ ਬਗੀਚੀ ਆ, ਸਦਾ ਵਾਸਤੇ ਸੁਗੰਧੀਆਂ ਨਹੀਂ ਵੰਡਣੀਆਂ ਇਹਨੇ, ਇਹ ਸਦਾ ਵਾਸਤੇ ਨਹੀਂ ਰਹੇਗੀ, ਸਮਾਂ ਆਏਗਾ ਉਹ ਜਿਹੜੇ ਹੱਥ ਡਾਲੀ ਦੇ ਨਾਲੋਂ ਫੁੱਲ ਤੋੜ ਕੇ ਸੁਗੰਧੀਆਂ ਮਾਣਦੇ ਆ, ਉਹੀ ਉਹੀ ਹੱਥ ਜਿਹੜੇ ਉਹੀ ਉਸੇ ਫੁੱਲ ਨੂੰ ਚੁੱਕ ਕੇ ਡਸਟਬਿਨ ਕੂੜੇ ਦੇ ਢੇਰ ਤੇ ਸੁੱਟ ਦਿੰਦੇ ਆ, ਉਹੀ ਉਹੀ ਹੱਥ ਸੁੱਟਦੇ ਆ। ਦੇਖ ਲੈਣਾ ਕਦੇ ਕਦੇ ਆਪਾਂ ਡਾਲੀ ਨਾਲੋਂ ਫੁੱਲ ਤੋੜਦੇ ਹਾਂ, ਤੇ ਡਾਲੀ ਦੇ ਨਾਲੋਂ ਫੁੱਲ ਤੋੜਿਆ ਉਹਦੀ ਸੁਗੰਧੀ ਲਈ ਬੜੇ ਸੋਹਣੇ ਗਮਲੇ ਸਜਾਏ, ਬੜੇ ਸੋਹਣੇ ਫੁੱਲਾਂ ਦੇ ਗੁਲਦਸਤੇ ਬਣਾਏ, ਆਪਣੇ ਹੱਥਾਂ ਨਾਲ ਫੁੱਲ ਤੋੜੇ ਗੁਲਦਸਤੇ ਬਣਾਏ, ਬੜੀ ਸੁਗੰਧੀ ਆਈ, ਬੜੀ ਖੁਸ਼ਬੂ ਆਈ ਉਹਨਾਂ ਦੀ। ਉਹੀ ਉਹੀ ਹੱਥ ਜਿਹੜੇ ਸੁਗੰਧੀ ਮਾਣਦੇ ਆ ਨੱਕ ਦੇ ਨਾਲ ਤੇ ਹੱਥਾਂ ਨਾਲ ਗੁਲਦਸਤੇ ਸਜਾਉਂਦੇ ਆ, ਇੱਕ ਦਿਨ ਦੋ ਦਿਨ ਚਾਰ ਦਿਨ ਉਹਨਾਂ ਫੁੱਲਾਂ ਦੀ ਖੁਸ਼ਬੂ ਰਹੀ, ਆਖਰ ਜਦੋਂ ਕਮਲਾ ਗਏ ਸੜ ਗਏ, ਉਹਨਾਂ ਹੱਥਾਂ ਨੇ ਫੜ ਕੇ ਹੀ ਉਹ ਫੁੱਲਾਂ ਦਾ ਗੁਲਦਸਤਾ ਕੂੜੇ ਦੇ ਢੇਰ ਤੇ ਸੁੱਟ ਦਿੱਤਾ। ਜਿਹੜੇ ਟੱਬਰ ਪਰਿਵਾਰ ਦੇ ਵਿੱਚ ਅੱਜ ਤੂੰ ਕਹਿੰਦਾ ਮੈਂ ਸੁਗੰਧੀਆਂ ਵੰਡਦਾ, ਮੇਰੀ ਧੀ ਆ, ਮੇਰਾ ਪੁੱਤ ਆ, ਮੇਰੀ ਮਾਂ ਆ, ਮੇਰਾ ਪਿਓ ਆ, ਮੇਰਾ ਮਿੱਤਰ ਆ, ਮੇਰੇ ਚਾਚੇ ਤਾਏ, آ میرا فلانا رشتہ دار، آ میری پتنی، آ میرا پوتا، آ میرا فلانا، آ میرا پتی، یہ جڑے سارے دے سارے ہیں نا، یہی ہوئی ایک دن موڈیاں تے رکھ کے چوک کے باہر کٹ دین گے تین، انہاں نے لے کے جانا، انہاں نے لے کے جانا، یہی ہوئی ایک دن اپنے ہتھیں، ویکھو کڈی کمال دی گل ہے، گھروں چکن گے تاں وی اپنے، تے جدوں کتے لکڑا مل چن کے جڑے لامبو لاؤن گے وہ بھی اپنے ہی ہون گے، جنہاں نوں اپنے کہندا رہیا تینوں ہتھیں پھوک کے آؤ گے، تینوں اپنے ہتھیں سچ جانے ہو، پھر سنسار اپنا کدا ہوا، جگت وچ اپنا کون ہے، جگت دے وچ سنسار چ اپنا کون ہے، پھر سدا تھر رہن والا ساتھی کون ہویا، اپنا اصلی متر کون ہویا، پھر اسے لیے مہاراج نے داس نے ایک دن بینتی کی تھی، صاحب کہندے نانک کچڑیا سی توڑ ٹونڈ سجن سنت پکے ہاں اوے جیوندے وچھڑے اوے مویا نہ جائی شوڑ، بھائی ویر سنگھ ہوئی کہندے ڈالی نالوں فل توڑن لگا تے میرے نال فل لگے گلاں کرن لگ پیا، پتہ کی کہندا، کہندا نہ توڑ، کہندا سانو نہ توڑ، پوچھا کیوں، کہن لگے اس کر کے نہ توڑ، اسی تے اپنی سگندھی دی ہڈی پائی ہے، اسی تے خوشبو دی ہٹی پائی، دکان پائی ہے، پاویں اپنا آ جائے بگانا آ جائے، کوئی بھی ساڈے کولوں دی لنگے اسی سگندیاں ونڈدے ہاں، خوشبوواں ونڈدے ہاں، ہزاراں لوگ روز سگندیاں لے کے ساڈے کولوں جاندے آ، تے جے تیرے ایک ہاتھ توڑ کے لے گئے نا سانو تے پھر تیرے جوگے ہی رہ جائیں گے، اپنے گھر لے جائیں گے تینوں ہی سگندھی دے سکدے ہاں، پر ایک گل آ کہندے جڑے ہتھاں نال توڑ کے لے کے چلے آ نا ایہی ہاتھ ایک دن کوڑے دے ڈھیر تے بھی سٹن گے سانو، ایک دن دو دن چار دن اپنے گھر رکھ لو گے، کنا کے چیر رکھو گے پھلاں نوں، کہندے آخر تے اسی کملا جانا سڑ جانا، چار دن دی سگندھی رہ جائے گی، کہندے آخر میلا ختم ہو جائے گا، بھائی ویر سنگھ کہندے میں بندے وال بھی تکدا بندے آ تیری حالت بھی ہے، مرن نو تیرا دل بھی نہیں کرتا، جان نو دنیا تو تیرا دل بھی نہیں کرتا، پر کی آ سدا واسطے ڈالی نال بھی نہیں لگے رہنا، آخر تے کملاونا ہے، آخر تے سڑنا پائے گا، ایک دن ڈالی نالوں توڑ نہ سنو، اساں ہٹ مہک دی لائی لاکھ کھگاک جے سونگے آگے خالی ایک نہ جائی، تم جے ایک توڑ کے لے گیوں ایک جوگا رہ جاساں، او بھی پلک چلک دا میلا روپ مہک نس جائے، روپ بھی ختم ہو جائے گا ساڈا تے سگندھی بھی ساڈی ختم ہو جائے گی، جویں ہن اسی سونے لگدے ہاں نا، پھل کہندے سونے بھی نہیں لگاں گے، روپ بھی ختم ہو جائے گا، کملا جاواں گے تے کہندے سگندھی بھی ختم ہو جائے گی، سگندھی اونی دیر ہی ہے جنی دیر کھڑے ہیں، بندیا یہ بھی چار دن دا تیرا میلا سنسار جگت وچ سدا تھر رہن واسطے تو بھی نہیں آیا، یتن کر نام سمرن بھجن بندگی چ جڑ، تاکہ جیڑی تو نام دی سگندھی بھجن بندگی دی سگندھی آپ لوے گا دوسریاں نوں ونڈے گا، پتہ کی ہوئے گا، جانا تے ساریاں نے پر جے نام دی سگندھی جیندیاں تو بھی لئی تے دوجیاں نوں وی نام دی خوشبو سمرن گربانی دی سگندھی ونڈدا رہیاں، کی ہوئے گا تیرے مرن تو بعد، تیرے جان تو، تیرے اکال چلانے تو بعد بھی لوگ تیرے جیون وچوں پھر بھی سگندھی مانیا کرنگے،